जपजी साहब सुना दे उन्होंने तो उन्ने के ढंग तरीके ही कहते ने महापुरश जे तू नाम ना जपेंगी जेबा मेरी है तिल तिल कट्टी जाएगी। ऐसी मिठास में उन्होंने उन्होंने धारणा बोलिया आवाज कढ़ी वो सारे मुंडे सारी रात ही उन्होंने मगर बोलते रहे। फल नीवियां नू रुखां नू लगदे उच्चा होके माण ना करी उन्होंने उत्ते इन्हां गल्लां ने इन्ना प्रभाव किया उन्होंने अमर छक लिया उही महापुरशां दा जथा बन गया उही पिंडां च प्रचार करन लग पए। हौली हौली उन्होंने जपजी साहब पढ़न लाया जाप साहब पढ़न लाया हुण महाराज परमात्मा गुरु ग्रंथ साहिब कहिंदे मैं तुहाडे वर्गा तां हुण बन नहीं सकदा बई तुसी मेरे वर्गे बन जाओ। हुण बाबा जी गल इह है वी जिवें बाबा अतर सिंह मस्तवाणा ने कहा सी ना भी मैं तां तुहाडे नाल रलना नहीं तुहानू मैं अपने नाल रला लूं। हुण आपां वी महाराज नूं कहीए भी महाराज सानू भी अपने नाल रला लो कृपा कर दो साडे ते भी तुसी तां साडे नाल रलना नहीं असीं तुहाडे नाल रल जाइए इह कृपा कर दो। महाराज कहिंदे आओ भाई साडे नाल रल जाओ अमर छक लो गुरु वाले बन जाओ संगत च बैठो बाणी पढ़ो जिवें जिवें असीं कहने उस तरां चलो फिर तुसी सफल हो सकते हो। इस करके वह अकाल पुरख नाम काम विहीन पेखत धाम हूं नह जाहे। नाम काम विहीन पेखत देखा जाता ना नाम नाम वह आप नाम नहीं जपता ना वह कोई नाम है वह सिर्फ आत्म चिंतन करता अपने स्वरूप का आपे ध्यान करके बैठा रहा। एक स्टेज आती है अभ्यासी की अगे जाके जदों नाम जपण हट जाता वह सिर्फ स्वरूप का ध्यान करता है कै स्वरूप गीत गावै कै स्वरूप ध्यान लावै। ये जपजी साहब जब अर्थों च सुनिया सी धाम हूं नह जाहे उहदा कोई घर नहीं है घर सारे ही उहदे अपने ने क्योंकि सारिया घरां विच है पर उहदा कोई घर नहीं व्यापक है सर्वमान सर्वत्र मान सारिया दे विचों मनने योग है सारिया का मान रूप है सदैव मान पता है सदैव काल सारे ही उन्हों मानते ने कोई ऐसा नहीं जेड़ा उन्हों ना मने दैंत भी पहला उन्हों मानते ने दैंत उन्हों मत्था टेकते हरनाक्ष ने भी बारह तो भगती करके लए ने रावण ने भी लए ने पर क्योंकि दैंत बुद्धि होण करके पुठे काम कर लेंदे ने देवते भी पहला उन्हों मानते ने आपां भी पहला उन्हों मानते हैं सारे धर्म भी पहला उन्हों मानते ने। एक मूर्त अनेक दर्शन मूर्त एक है अकाल पुरख की दर्शन उहदे कई जगह होंदे ने हरेक विच ही होंदे ने चंद्रमा एक है तो जिन्हें मर्जी भांडे रख दो दिखता सारिया च ही है। इस तरह आपां जिन्हें भी भांडे आपे भांडे साजे ने आपे पूर्ण दे उहदी जोत सारिया च ही अपने च हुण जे आपां कहीए वी आपां जे खत्म हो जावांगे उहदी जोत मुक जावेगी नहीं उहदी जोत करके आपां तुरे फिरदे आं। एक मूर्त अनेक दर्शन कीन रूप अनेक वह अपने अनेकां रूप बना लैंदा। भगत रविदास जी नूं कहण लगे इन्हां नूं नाल बह के रोटी नहीं खाण देनी क्योंकि यह शूद्र है। झालां बाई राणी कहण लगी महाराज तुसीं अंदर आ जाओ जरा यह पंज क सौ पंडित रोटी खा लवे फिर तुसीं छक लिओ। कहिंदे अच्छा बई असी तां पहलां ही शूद्र हां चलो अंदर बैठदे हां। अंदर बैठ के जां हरेक ब्राह्मण रोटी खाण लग्या तां देखदा खब्बे पासे रविदास मेरे नाल बैठा दूजा देखदा मेरे नाल रविदास बैठा है तीजा कहिंदा मेरे नाल भी रविदास बैठा पांच सौ ब्राह्मण नाल पांच सौ रविदास बैठा है कीन रूप अनेक वो सारे कहण वो मेरे नाल रविदास बैठा वो कहिंदा मेरे नाल बैठा वो कहिंदा मेरे नाल बैठा सारे रौला पै गया। वो कहिंदा बाबा यह तो बड़ी वड्डी शक्ति का मालक है। फिर पांच सौ पंडित अंदर गया इकट्ठा हो महाराज सब तो गलती हो गई सानू माफ कर दो आओ साडे नाल भोजन छको तुसी तां बड़े पहुंचे हुए महापुरुष हो असी तुहानू एवें समझदे सी। सत अरब आबादी संसार की गिणीए तो सत अरब ही अकाल पुरख का रूप साडे नाल रहिंदा क्योंकि साडे विच जोत है उहदी। इह महाराज ने दिखाया भी सी किसे सिंह नूं हरेक दे नाल ही महाराज आप भी खड़दे ने। महाराज कहिंदे खेल खेल अखेल खेलन अपनियां खेडां नूं खेडदा होया फिर अखेल हो जाता
ਜੇ ਬੱਚਾ ਖੇਡ ਖੇਡ ਕੇ ਖੇਡ ਖੇਡ ਕੇ ਰੱਜ ਜਾਂਦਾ ਨਾ ਖਿਡੌਣਿਆਂ ਨਾਲ, ਫਿਰ ਆਪਣੇ ਖਿਡੌਣੇ ਇਕੱਠੇ ਕਰਕੇ ਆਪਣੀ ਟੋਕਰੀ 'ਚ ਜਾਂ ਕਿਸੇ ਬੈਗ 'ਚ ਪਾ ਕੇ ਇੱਕ ਪਾਸੇ ਰੱਖ, ਮੈਂ ਬਸ ਬਈ ਹੁਣ ਨਹੀਂ ਖੇਡਦਾ, ਰੋਟੀ ਖਾ ਕੇ ਸੌਂ ਜਾਂਦਾ। ਮਾਂ ਕਹਿੰਦੀ ਥੱਕ ਗਿਆ ਸੌਂ ਗਿਆ। ਮਹਾਰਾਜ ਕਹਿੰਦੇ ਮੈਂ ਹੁਣ ਨਾ ਖੇਡ ਖੇਡ ਕੇ ਅੱਕ ਗਿਆ, ਬਸ ਠੀਕ ਹੈ ਹੁਣ ਆਪਾਂ ਖਿਡੌਣੇ ਮੁਕਾ ਦਈਏ ਸਾਰੇ। ਫਿਰ ਉਹ ਕੀ ਕਰਦੇ ਨੇ, ਅੰਤ ਕੋ ਫਿਰ ਇੱਕ ਕਹਿੰਦੇ ਸਾਰੀ ਮਿੱਟੀ ਗੁੰਨ ਦਿੰਦੇ ਆ ਫਟਾਫਟ, ਸਭ ਫਟਾਫਟ ਧਰਤੀ ਨੂੰ ਖਾ ਜਾਂਦਾ ਪਾਣੀ, ਜਿੰਨੇ ਚਿਰ 'ਚ ਕਿਹਾ ਇਹਨੂੰ ਪਹਿਲਾਂ ਖਾ ਜਾਂਦਾ, ਪਾਣੀ ਨੂੰ ਅੱਗ ਖਾ ਜਾਂਦੀ ਹੈ, ਅੱਗ ਨੂੰ ਹਵਾ, ਹਵਾ ਨੂੰ ਆਕਾਸ਼, ਆਕਾਸ਼ ਇਹ ਇੱਕ ਦੂਜੇ ਵਿੱਚ ਮਿਲਦੇ ਤੁਰੇ ਜਾਂਦੇ ਤੱਤ, ਪੰਜੇ ਤੱਤ ਮਾਇਆ ਵਿੱਚ ਸਮਾ ਜਾਂਦੇ ਨੇ, ਮਾਇਆ ਅਕਾਲ ਪੁਰਖ ਵਿੱਚ ਇੱਕ ਤਿਲਕ ਜਿੰਨੀ ਹੋ ਕੇ ਸਮਾ ਜਾਂਦੀ, ਜਿਵੇਂ ਆਪਣੇ ਸਰੀਰ 'ਤੇ ਇੱਕ ਤਿਲ ਹੈ ਨਾ, ਇੰਨੀ ਕੁ ਮਾਇਆ ਪਰਮੇਸ਼ਰ ਵਿੱਚ ਆ, ਬਸ ਇੰਨੀ ਕੁ ਮਾਇਆ ਹੀ ਨਹੀਂ ਆਪਾਂ ਨੂੰ ਟਿਕਣ ਦਿੰਦੀ, ਅਤੇ ਜੇ ਤਿਲ ਨਾਲੋਂ ਕਿਤੇ ਵੱਡੀ ਹੋ ਜਾਂਦੀ ਫਿਰ ਪਤਾ ਨਹੀਂ ਕੀ ਕਰਦੀ ਆਪਣਾ ਇਹ। ਇਸ ਕਰਕੇ ਇਹ ਤਿਲਕ ਜਿੰਨੀ ਮਾਇਆ ਹੈ ਸਾਰੀ, ਆ ਜਿੰਨਾ ਐਡਾ ਪਸਾਰਾ ਆਪਣਾ, ਇੱਕ ਤਿਲ ਜਿੰਨੀ ਮਾਇਆ, ਜਿਵੇਂ ਇੱਕ ਛੋਟਾ ਜਿਹਾ ਬੀਜ ਹੁੰਦਾ ਅਤੇ ਉਹਦਾ ਕਿੰਨਾ ਵੱਡਾ ਦਰਖਤ ਬਣ ਜਾਂਦਾ। ਜਿਵੇਂ ਕਲਕੱਤੇ ਲਿਖ ਕੇ ਲਾਇਆ ਹੋਇਆ 1000 ਰੁਪਈਆ ਨਾਮ, ਜਿਹੜਾ ਇਸ ਦਰਖਤ ਦੀ ਜੜ ਦੱਸ ਦਏਗਾ, ਕਿਉਂਕਿ ਉਹ ਬੋਹੜ ਦਾ ਦਰਖਤ ਹੈ ਹੀ ਇੰਨਾ ਵੱਡਾ, ਉਹਦਾ ਪਤਾ ਹੀ ਨਹੀਂ ਲੱਗਦਾ ਕਿ ਅਸਲੀ ਤਣਾ ਕਿੱਥੇ ਹੈ ਇਹਦਾ। ਵਾਹਿਗੁਰੂ ਦਾ ਪਸਾਰਾ ਵੀ ਇਸੇ ਤਰ੍ਹਾਂ ਹੀ ਹੈ। ਮਹਾਰਾਜ ਕਹਿੰਦੇ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ, ਅਖੀਰ ਨੂੰ ਫਿਰ ਉਹ ਇੱਕੋ ਹੀ ਰੂਪ ਰਹਿ ਜਾਂਦਾ, ਕਿਹੜਾ, ਵਾਹਿਗੁਰੂ ਵਾਹਿਗੁਰੂ। ਗੁਰੂ ਵਾਹੇ ਗੁਰੂ ਰੂਆਲ ਛੰਦ ਤੈ ਪ੍ਰਸਾਦ, 82ਵੀਂ ਪੌੜੀ ਬਖਸ਼ਿਸ਼ ਕਰਦੇ ਨੇ। ਦੇਵ ਭੇਵ ਨਾ ਜਾਣਹੀ, ਦੇਵ ਜਿਹੜੇ ਦੇਵਤੇ ਨੇ ਉਹ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਭੇਦ ਨਹੀਂ ਜਾਣ ਸਕਦੇ, ਉਹ ਤਾਂ ਤੁਸੀਂ ਬਣਾਏ। ਪਿਤਾ ਕਾ ਜਨਮ ਕੇ ਕੈਸੇ ਜਾਣਾ ਪੂਤ, ਪਿਤਾ ਕਾ ਜਨਮ ਕੇ ਜਾਣਾ ਪੂਤ, ਹੁਣ ਪਿਤਾ ਜਿਹੜਾ ਉਹ ਤਾਂ ਬਹੁਤ ਵੱਡਾ, ਜੇ ਪੁੱਤਰ ਕਹੇ ਕਿ ਮੈਂ ਆਪਣੇ ਪਿਤਾ ਦਾ ਜਨਮ ਹੁੰਦਾ ਦੇਖਿਆ, ਉਹ ਕਿਵੇਂ ਦੇਖ ਸਕਦਾ। ਦੇਵਤੇ ਤਾਂ ਰੱਬ ਨੇ ਬਣਾਏ ਨੇ, ਰੱਬ ਨੂੰ ਦੇਵਤਿਆਂ ਨੇ ਨਹੀਂ ਬਣਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਦੇਵਤੇ ਵੀ ਤੁਹਾਡਾ ਭੇਦ ਨਹੀਂ ਪਾ ਸਕਦੇ, ਕਿਉਂਕਿ ਉਹਨਾਂ ਦੀ ਪਹੁੰਚ ਨਹੀਂ ਅਸਲ ਵਿੱਚ ਉੱਥੇ ਤੱਕ, ਗਮਤਾ ਨਹੀਂ ਹੈ, ਕਿਉਂਕਿ ਆਪੋ ਆਪਣੀ ਪਹੁੰਚ ਹੈ। ਕਿਸੇ ਦੀ ਪਹੁੰਚ ਦੇਖੋ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਤੱਕ ਗੁਰੂ ਨਾਨਕ ਸਾਹਿਬ ਦੀ ਪਹੁੰਚ ਹੈ। ਹੁਣ ਬਗਦਾਦ ਵਾਲੇ ਪੀਰ ਨੇ ਕਹਿ ਦਿੱਤਾ ਵੀ ਤੁਸੀਂ ਇਹ ਲਿਖਿਆ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਤੇ ਸਾਡੇ ਮੁਹੰਮਦ ਜੀ ਨੇ 7-7 ਲਿਖੇ। ਮਹਾਰਾਜ ਕਹਿੰਦੇ ਉਹਦੀ ਪਹੁੰਚ ਉੱਥੇ ਤੱਕ, ਮੈਂ ਕੀ ਕਰ ਸਕਦਾ। 7 ਆਕਾਸ਼ 7 ਪਤਾਲ, ਜਹਾਜ਼ ਦੀ ਪਹੁੰਚ, ਜਹਾਜ਼ ਰੋਕਟ ਦੇ ਬਰਾਬਰ ਨਹੀਂ ਹੋ ਸਕਦਾ। ਜਹਾਜ਼ ਤਾਂ ਜਿਹੜਾ ਉਹ ਤਾਂ ਨੇੜੇ ਤੇ ਬਸ ਇੱਕ ਜਗ੍ਹਾ ਜਾ ਕੇ ਜਹਾਜ਼ ਵੀ ਜਵਾਬ ਦੇ ਜਾਂਦਾ ਵੀ ਇੱਥੋਂ ਅੱਗੇ ਨਹੀਂ ਹੁਣ ਮੇਰੀ ਉਡਾਣ ਹੋ ਸਕਦੀ। ਰੋਕਟ ਚਲੇ ਜਾਂਦਾ ਮੰਗਲ ਤਾਰੇ ਤੱਕ, ਚੰਦਰਮਾ ਤੱਕ ਚਲੇ ਗਏ ਰੋਕਟ, ਉਦੋਂ ਵੀ ਉੱਤੇ ਜਾ ਸਕਦੇ ਆ, ਕਾਫੀ ਦੂਰ ਤੱਕ ਜਾ ਸਕਦੇ। ਰੋਕਟ ਤੋਂ ਪਰੇ ਸਮਰੱਥਾ ਦੂਰਬੀਨ ਦੀ ਵੀ ਹੈ, ਦੂਰਬੀਨਾਂ ਇੰਨੀਆਂ ਇੰਨੀਆਂ ਵੱਡੀਆਂ ਜਿੱਥੇ ਤੱਕ ਰੋਕਟ ਗਏ ਨਹੀਂ ਹਾਲ ਤੱਕ। ਇਸ ਕਰਕੇ ਮਹਾਰਾਜ ਕਹਿੰਦੇ ਤੇਰੀ ਤਾਂ ਇਹ ਸ੍ਰਿਸ਼ਟੀ ਦਾ ਬ੍ਰਹਿਮੰਡ ਦਾ ਹੀ ਕੋਈ ਅੰਤ ਨਹੀਂ ਪਾ ਸਕਿਆ, ਤੇਰਾ ਅੰਤ ਪਾਉਣਾ ਬਹੁਤ ਵੱਡਾ ਔਖਾ ਹੈ, ਤੇਰਾ ਤਾਂ ਕੋਈ ਅੰਤ ਹੀ ਨਹੀਂ। ਜਿਹੇ ਦੇਵ ਭੇਵ ਨਾ ਜਾਣ ਹੀ, ਜਿਹੇ ਵੇਦ ਔਰ ਕਤੇਵ, ਵੇਦ ਚਾਰੇ ਵੇਦ ਤੇ ਕਤੇਬਾਂ ਇਹ ਤੁਹਾਡਾ ਭੇਦ ਨਹੀਂ ਪਾ ਸਕਦੇ, ਇਹ ਵੀ ਨਹੀਂ ਪਾ ਸਕੇ। ਸਾਰੇ ਅਖੀਰ ਨੂੰ ਬੇਅੰਤ ਬੇਅੰਤ ਕਹਿ ਕੇ ਮੁੜੇ ਆਉਂਦੇ ਨੇ ਜੀ। ਇੱਕ ਤਾਂ ਹੁੰਦਾ ਕਿ ਮੈਂ ਭੇਦ ਪਾਉਣ ਚੱਲਿਆ ਰੱਬ ਦਾ ਆਪਣੇ ਹੰਕਾਰ ਨਾਲ, ਮੈਂ ਲਿਆਉਣਾ ਉਹਦਾ ਪਤਾ ਕਰਕੇ, ਉਹ ਕਹਿੰਦੇ ਆ ਜਾ ਫਿਰ, ਐਸੇ ਗੇੜੇ 'ਚ ਪਾਉਂਦੇ ਨੇ ਪਤਾ ਹੀ ਨਹੀਂ ਲੱਗਣ ਦਿੰਦੇ। ਇੱਕ ਕਹਿੰਦਾ ਹੇ ਮਹਾਰਾਜ ਕਿਰਪਾ ਕਰੋ ਮੇਰੇ 'ਤੇ, ਮੈਨੂੰ ਆਪਣੀ ਲੀਲਾ ਦਿਖਾਓ, ਉਹਨੂੰ ਕਹਿੰਦੇ ਤੈਨੂੰ ਦਿਖਾ ਦਿੰਦੇ ਕਿਉਂਕਿ ਤੂੰ ਨੀਵਾਂ ਹੋ ਕੇ ਆਇਆ। ਨੀਵਾਂ ਹੋ ਕੇ ਆਵੇ ਕੋਈ ਉਹਨੂੰ ਦਿਖਾ ਦਿੰਦੇ ਨੇ। ਤਰਸ ਪਿਆ ਗੁਰੂ ਨਾਨਕ ਸਾਹਿਬ ਨੂੰ ਬਗਦਾਦ ਵਾਲੇ ਪੀਰ ਨੂੰ, ਕਹਿੰਦੇ ਚੱਲ ਤੈਨੂੰ ਮੈਂ ਦਿਖਾ ਕੇ ਲਿਆਵਾਂ। ਫਿਰ ਦਿਖਾ ਵੀ ਦਿੰਦੇ ਨੇ। ਵੈਸੇ ਤਾਂ ਆਪਾਂ ਨਹੀਂ ਜਾ ਸਕਦੇ, ਭਾਵੇਂ ਕਰੋੜਾਂ ਗੁਣੇ ਸਮਰੱਥਾ ਵਾਲਾ ਰਾਕਟ ਲੈ ਲਈਏ ਤਾਂ ਵੀ ਨਹੀਂ ਜਾ ਸਕਦੇ, ਪਰ ਮਹਾਰਾਜ ਨੇ ਬਗਦਾਦ ਦੇ ਪੀਰ ਦੇ ਲੜਕੇ ਨੂੰ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦਿਖਾ ਦਿੱਤੇ, ਹਰੇਕ ਜਗ੍ਹਾ ਘੁਮਾ ਦਿੱਤਾ। ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਿਹੇ ਜੇਬ, ਕਹਿੰਦੇ ਨਾ ਤੇ ਤਾਂ ਤੁਹਾਡਾ ਕੋਈ ਰੂਪ, ਨਾ ਕੋਈ ਰੰਗ ਹੈ ਤੁਹਾਡਾ, ਨਾ ਕੋਈ ਜਾਤ, ਨਾ ਪਾਤ, ਇਹ ਪਹਿਲਾਂ ਸਾਰੇ ਆ ਚੁੱਕੇ ਨਾ ਅੱਖਰ, ਕੋਈ ਨਹੀਂ ਜਾਣਦਾ ਜੇਬ ਤੂੰ ਕੈਸਾ, ਜੈਸਾ ਕਿਸ ਜੈਸਾ ਹੈ ਤੂੰ। ਜੇਬ, ਵੈਸੇ ਤਾਂ ਜੇਬ ਕਹਿੰਦੇ ਨੇ ਬੜੇ ਸ਼ਿੰਗਾਰ ਵਾਲੇ ਨੂੰ, ਬੜੇ ਅਜਬ ਅਜਾਇਬ ਨੂੰ, ਬੜੇ ਸੋਹਣੇ ਨੂੰ। ਕਿਸ ਜੈਸਾ ਹੈ ਤੂੰ, ਕਿਹਨੂੰ ਕਹੀਏ ਕਿ ਫਲਾਨਾ ਬੰਦਾ ਵਾਹਿਗੁਰੂ ਵਰਗਾ ਹੈ, ਫਲਾਨਾ ਦੇਵਤਾ ਉਹਦੇ ਵਰਗਾ ਹੈ, ਉਹਦੇ ਵਰਗਾ ਤਾਂ ਕੋਈ ਵੀ ਨਹੀਂ ਹੈ। ਉਹਦੇ ਵਰਗਾ ਤਾਂ ਇੱਕ ਜੀ ਮਹਾਰਾਜ ਨੇ ਬਚਨ ਕੀਤਾ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ, ਉਹ ਤਾਂ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਤਾਂ ਹੈ। ਉਹ ਚਾਹੇ ਤਾਂ ਆਪਣੇ ਵਰਗਾ ਕਿਸੇ ਨੂੰ ਬਣਾ ਲਵੇ, ਪਰ ਇਹ ਨਹੀਂ ਕਹਿ ਸਕਦੇ ਕਿ ਫਲਾਨਾ ਜਿਹੜਾ ਹੈ ਉਹ ਵਾਹਿਗੁਰੂ ਵਰਗਾ ਹੈ। ਉਹ ਭਾਵੇਂ ਕਿਸੇ ਨੂੰ ਬਣਾ ਲਵੇ, ਪਰ ਤੇਰੇ ਵਰਗਾ ਤੂੰ ਹੀ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ। ਤਾਤ ਤੇ ਮਾਤ, ਮਾਤ ਅੱਖਰ ਨਾਲ ਲੱਗਣ ਕਰਕੇ ਤਾਤ ਦਾ ਅਰਥ ਬਣ ਜਾਂਦਾ ਪਿਤਾ। ਵੈਸੇ ਤਾਤ ਦਾ ਅਰਥ ਪੁੱਤਰ ਵੀ ਹੈ, ਪਰ ਇੱਥੇ ਨਾਲ ਮਾਤ ਲਾ ਦਿੱਤਾ, ਇਸ ਕਰਕੇ ਪਿਤਾ ਪੁੱਤਰ ਜਾਤ ਜਿਸ ਦੀ ਕੋਈ ਨਹੀਂ ਹੈ। ਜੇ ਕਹੀਏ ਵਾਹਿਗੁਰੂ ਦਾ ਫਲਾਨਾ ਪਿਤਾ ਹੈ, ਫਲਾਨੀ ਮਾਤਾ ਹੈ, ਨਿਰਗੁਣ ਰੂਪ ਵਿੱਚ ਕੋਈ ਨਹੀਂ, ਸਰਗੁਣ ਦੇ ਵਿੱਚ ਸਾਰੇ ਮਾਤਾ ਪਿਤਾ ਹਨ, ਮਾਤਾ ਤ੍ਰਿਪਤਾ ਜੀ ਹਨ, ਬਾਬਾ ਕਲਿਆਣ ਚੰਦ ਜੀ ਹਨ, ਰਾਣੀ ਮਹਿਣੀ ਨੇ ਪਟਨਾ ਸਾਹਿਬ ਬਾਲ ਲੀਲਾ ਧਿਆਨ ਕਰਕੇ ਮਨ ਦੇ ਅੰਦਰ ਬੈਠੀ ਰਾਣੀ ਹੈ, ਰੋਜ਼ ਮਹਾਰਾਜ ਖੇਡਦੇ ਨੇ ਉੱਥੇ ਆਉਂਦੇ ਨੇ। ਰਾਣੀ ਮਹਿਣੀ ਦੇ ਔਲਾਦ ਨਹੀਂ ਹੈ। ਹੁਣ ਕਹਿੰਦੀ ਹੇ ਕਲਗੀਆਂ ਵਾਲੇ ਪਿਤਾ, ਉਦੋਂ ਤਾਂ ਮਹਾਰਾਜ ਦੀ ਅਵਸਥਾ ਛੋਟੀ ਸੀ, ਸਰੀਰ ਕਰਕੇ 5 ਸਾਲ 4 ਸਾਲ ਦੀ ਉਮਰ, ਖੇਡਦੇ ਫਿਰਦੇ ਨੇ। ਕਹਿਣ ਲੱਗੀ ਮੈਨੂੰ ਤਾਂ ਇਹੋ ਜਿਹਾ ਪੁੱਤਰ ਹੀ ਚਾਹੀਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਨਾਲ ਆਏ ਅੰਦਰ, ਜੋੜਾ ਉਤਾਰ ਕੇ ਬਿਨਾਂ ਖੜਕਾ ਕੀਤਿਆਂ ਆ ਕੇ ਉਹਦੀ ਗੋਦ ਵਿੱਚ ਬੈਠ ਕੇ ਕਹਿੰਦੇ ਮਾਂ, ਜਦ ਇੰਨੀ ਅੱਖਰ ਕਹੇ ਨੇ ਤਾਂ ਮਾਂ ਬੜੀ ਖੁਸ਼ ਹੋ ਗਈ, ਰਾਣੀ ਮਹਿਣੀ, ਕਿ ਮੈਂ ਸੋਚਦੀ ਸੀ ਕਿ ਇਹੋ ਜਿਹਾ ਪੁੱਤਰ ਚਾਹੀਦਾ। ਸੋ ਮਹਾਰਾਜ ਕਹਿਣ ਲੱਗੇ ਜੈਸਾ ਮੈਂ ਹਾਂ ਵੈਸਾ ਤਾਂ ਮੈਂ ਹੀ ਹਾਂ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜਾ। ਕਹਿੰਦੇ ਫਿਰ ਉਹ ਤਾਂ ਹੋਰ ਕੋਈ ਹੋ ਨਹੀਂ ਸਕਦਾ, ਤੂੰ ਮੈਨੂੰ ਹੀ ਆਪਣਾ ਪੁੱਤਰ ਸਮਝ। ਇਸ ਪ੍ਰਕਾਰ ਕਹਿਣ ਲੱਗੀ, ਕਹਿੰਦੇ ਮੈਨੂੰ ਭੁੱਖ ਲੱਗੀ ਹੈ। ਕਹਿਣ ਲੱਗੀ ਨੌਕਰਾਂ ਚਾਕਰਾਂ ਨੂੰ ਬਣਾਓ ਬਈ ਸੋਹਣੇ ਭੋਜਨ। ਅੰਤਰਜਾਮੀ ਕਹਿਣ ਲੱਗੇ ਨਹੀਂ, ਜਿਹੜੇ ਅੰਦਰ ਛੋਲੇ ਪੂੜੀਆਂ ਪਏ ਮੈਂ ਉਹੀ ਖਾਣੇ। ਫਿਰ ਉੱਥੇ ਛੋਲੇ ਪੂੜੀਆਂ ਵਰਤਾਏ, ਬੱਚਿਆਂ ਨੂੰ ਆਪ ਵੀ ਵਰਤਾਉਂਦੇ ਨੇ, ਬਹਿ ਕੇ ਵਿੱਚ ਵੀ ਛਕਦੇ ਨੇ। ਜਦੋਂ ਦਿਨ ਮਨਾਉਂਦੇ ਨੇ ਉੱਥੇ, ਉੱਥੇ ਜਿਹੜੇ ਮਹੰਤ ਸੀਗੇ ਵੱਡੇ, ਬੜੇ ਸਾਲਾਂ ਦੀ ਗੱਲ ਹੈ, ਹੁਣ ਤਾਂ ਇਹ ਹੁਣ ਕੋਈ ਹੋਰ ਹੋ ਗਿਆ, ਹੁਣ ਨਿਰਮਲੇ ਸੰਤਾਂ ਦੇ ਅਧੀਨ ਸੀ ਬਾਲ ਲੀਲਾ ਗੁਰਦੁਆਰਾ ਪਹਿਲਾਂ। ਉਹ ਮਹਾਤਮਾ ਕਹਿੰਦੇ ਜਿੱਦਣ ਫਿਰ ਉਹ ਦਿਨ ਮਨਾਉਂਦੇ ਹਾਂ ਅਸੀਂ ਇੱਥੇ, ਉੱਦਣ ਪੰਗਤ ਲੱਗਦੀ ਹੈ, ਛੋਲੇ ਪੂੜੀਆਂ ਲੰਗਰ ਵਰਤਾਉਂਦੇ ਹਾਂ। ਕਹਿੰਦੇ ਕਿਸੇ ਕਿਸੇ ਨੂੰ ਫਿਰ ਪੰਗਤ ਵਿੱਚ ਮਹਾਰਾਜ ਦੀ ਝਲਕ ਪੈਂਦੀ ਹੈ, ਬੈਠੇ ਨਜ਼ਰ ਆਉਂਦੇ ਨੇ। ਕਈਆਂ ਨੇ ਸਾਨੂੰ ਕਹਿੰਦੇ ਦੱਸਿਆ ਹੀ ਮਹਾਰਾਜ ਆਪ ਬੈਠ ਕੇ ਛਕਦੇ ਨੇ। ਅਤੇ ਇਸ ਕਰਕੇ ਮਹਾਰਾਜ ਤੁਹਾਡੇ ਨਿਰਗੁਣ ਰੂਪ ਵਿੱਚ ਨਾ ਮਾਤਾ ਨਾ ਪਿਤਾ, ਪਰ ਜਦੋਂ ਤੁਸੀਂ ਚਾਹੋ ਤਾਂ ਬਣਾ ਸਕਦੇ ਹੋ ਸਰਗੁਣ ਰੂਪ ਦੇ ਵਿੱਚ। ਜਨਮ ਮਰਨ ਬਹੀਨ, ਜੰਮਣ ਤੇ ਮਰਨ ਤੋਂ ਵਿਹੀਣੇ ਹੋ। ਜੰਮਣ ਮਰਨ ਨਹੀਂ ਹੈ ਤੁਹਾਡੇ ਵਿੱਚ। ਤੇ ਫਿਰ ਮਹਾਰਾਜ ਆਪਣੇ ਪਿਆਰਿਆਂ ਨੂੰ ਵੀ ਕਹਿੰਦੇ ਜੰਮਣ ਮਰਨ ਨਾ ਦਿਨ ਕਹੋ ਜੋ ਹਰ ਲੜ ਲੱਗ ਗਏ। ਜਿਹੜੇ ਹਰੀ ਦੇ ਲੜ ਨਾਲ ਲੱਗ ਗਏ ਉਹਨਾਂ ਦਾ ਜੰਮਣ ਮਰਨਾ ਕੱਟ ਦਿੰਦੇ ਨੇ, ਚਾਹੇ ਇਸ ਵਾਰੀ ਕੱਟ ਦੇਣ ਆਪਣਾ, ਚਾਹੇ ਅਗਲੀ ਵਾਰ, ਚਾਹੇ ਉਸ ਤੋਂ ਅਗਲੀ ਵਾਰ, ਇਹ ਬਾਦਸ਼ਾਹ ਦੀ ਮਰਜ਼ੀ ਹੈ। ਚੱਕਰ ਬੱਕਰ ਫਿਰੈ ਚਤੁਰ ਚੱਕ, ਚੌਹਾਂ ਚੱਕਾਂ ਦੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਵਿੱਚ ਚਾਰ ਇਹਨਾਂ ਦੀਆਂ ਉਪ ਦਿਸ਼ਾਵਾਂ ਵਿੱਚ, ਆਕਾਸ਼ ਵਿੱਚ, ਪਤਾਲ ਵਿੱਚ, ਹਰ ਜਗ੍ਹਾ ਦੇ ਉੱਤੇ ਹੀ ਚੱਕਰ, ਤੁਹਾਡਾ ਤਿੱਖਾ ਚੱਕਰ ਜਿਹੜਾ ਹੁਕਮ ਰੂਪੀ ਚੱਕਰ ਹੈ, ਬੱਕਰ ਟੇਢਾ, ਟੇਢੇ ਢੰਗ ਦਾ, ਬੜਾ ਤੇਜ ਪ੍ਰਚੰਡ ਚੱਕਰ ਹੁਕਮ ਦਾ ਫਿਰੈ ਚਤੁਰ ਚੱਕ, ਚੌਹਾਂ ਚੱਕਾਂ ਦੇ ਵਿੱਚ ਤੁਹਾਡਾ ਹੁਕਮ ਚੱਲਦਾ ਹੈ। ਸੋ ਜਿਸ ਪ੍ਰਕਾਰ ਮਹਾਰਾਜ ਕਹਿੰਦੇ ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਜਾਂ ਕਹਿੰਦੇ ਚਤੁਰ ਚੱਕਰ ਵਰਤੀ, ਚਤੁਰ ਚੱਕਰ ਭੁਗਤੇ, ਇਸੇ ਪ੍ਰਕਾਰ ਚੱਕਰ ਬੱਕਰ ਫਿਰੈ ਚਤੁਰ ਚੱਕ, ਚੌਹਾਂ ਚੱਕਾਂ ਦੇ ਵਿੱਚ ਤੁਹਾਡਾ ਚੱਕਰ ਘੁੰਮਦਾ ਹੁਕਮ ਰੂਪੀ। ਮਾਨ ਹੀ ਪੁਰ ਤੀਨ, ਤਿੰਨੇ ਪੁਰੀਆਂ, ਤਿੰਨ ਲੋਕ, ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ, ਸਭ ਤੁਹਾਨੂੰ ਮੰਨਦੇ ਨੇ। ਲੋਕ 14 ਹੈ ਕਿ ਬਿਖੈ ਜਗ ਜਾਪ ਹੀ ਜੇ ਜਾਪ, 14 ਲੋਕਾਂ ਦੇ ਵਿੱਚ ਹੀ ਤੁਹਾਡਾ ਸਾਰੇ ਜਗਤ ਦੇ ਲੋਕ ਜਾਪ ਜਪਦੇ ਨੇ। ਕਈ ਵਾਰ ਸਾਨੂੰ ਦੂਜੇ ਨੂੰ ਸਮਝਾਉਣ ਵਾਸਤੇ ਕਈ ਗੱਲਾਂ ਕਹਿਣੀਆਂ ਪੈਂਦੀਆਂ ਨੇ, ਜਿਵੇਂ ਅਸੀਂ ਕਦੇ ਬੰਗਾਲ ਜਾਂ ਮਹਾਰਾਸ਼ਟਰ ਜਾਈਏ, ਉੱਥੋਂ ਦੇ ਲੋਕਾਂ ਨੂੰ ਜੇ ਅਸੀਂ ਕੋਈ ਗੱਲ ਸਮਝਾਉਣੀ ਹੋਵੇ, ਫਿਰ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਉਹਨਾਂ ਨੂੰ ਸਮਝਾਈ ਜਾਂਦੀ ਗੱਲ, ਵੀ ਜਿਵੇਂ ਤੁਹਾਡਾ ਬੀਠਲ ਭਗਵਾਨ ਹੈ ਐਸੇ ਹੀ ਹੈ, ਗੁਰੂ ਨਾਨਕ ਦੇਵ ਜੀ ਐਸੇ ਹੈ, ਉਹਨਾਂ ਨੂੰ ਉਸ ਉਹਨਾਂ ਦੀ ਬੋਲੀ ਸਮਝਾਈ ਦਾ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਪ੍ਰਮਾਣ ਦੇਣਾ ਪੈਂਦਾ। ਹੁਣ ਸਤਿਗੁਰੂ ਮਹਾਰਾਜ ਨੂੰ ਪਤਾ ਕਿ ਆਮ ਲੋਕਾਂ ਵਿੱਚ ਇਹ ਗੱਲ ਮਸ਼ਹੂਰ ਹੈ ਕਿ 14 ਲੋਕ ਹੀ ਨੇ, ਜਾਂ 7 ਲੋਕ ਇੱਥੇ ਵਾਲੇ, 7 ਉੱਪਰਲੇ, 7 ਥੱਲੇ ਵਾਲੇ, ਇਸ ਕਰਕੇ ਇੱਥੇ ਲੋਕ 14 ਹੀ ਲਿਖਿਆ ਮਹਾਰਾਜ ਨੇ, ਕਿ ਸਾਡੀ ਸਮਝ ਗੋਚਰਾ ਕਰਨ ਵਾਸਤੇ ਲਿਖ ਦਿੰਦੇ ਨੇ ਇਸ ਤਰ੍ਹਾਂ। ਲੋਕ 14 ਹੈ ਕਿ ਬਿਖਿਆ ਜਗ ਜਾਪ ਹੀ ਜਿਹ ਜਾਪ, ਜਾਪ ਸਾਹਿਬ ਦੇ ਪਾਠ ਕਰਨੇ ਕਰਕੇ ਦੇਖਣੇ, 10 ਕੁ ਦਿਨ 5-5 ਪਾਠ ਕਰਕੇ ਦੇਖਿਓ, ਫਿਰ ਤੁਹਾਨੂੰ ਖੁਦ ਹੀ ਮਹਿਸੂਸ ਹੋਊਗਾ ਮੈਂ ਕੁਛ ਪੜ੍ਹਿਆ, ਫਿਰ ਛੱਡ ਕੇ ਦੇਖਿਓ, ਫਿਰ ਦੇਖ ਲਿਓ ਕੀ ਅਸਰ ਪੈਂਦਾ ਸਰੀਰ 'ਤੇ। ਕਿਉਂ ਜਦ ਤੱਕ ਕਿਸੇ ਬਾਣੀ ਨਾਲ ਸਾਡੀ ਅਟੈਚਮੈਂਟ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਉਹਦੇ ਪ੍ਰਭਾਵ ਦਾ ਪਤਾ ਨਹੀਂ ਲੱਗਦਾ। ਜਾਪ ਸਾਹਿਬ ਪਿਆਰ ਨਾਲ ਬੈਠ ਕੇ ਉੱਚੀ ਆਵਾਜ਼ ਵਿੱਚ ਪੜ੍ਹ ਕੇ ਕਿਤੇ ਦੇਖਿਓ, ਇੱਕ ਪਾਠ, ਦੋ ਪਾਠ, ਡਰੋ ਨਾ। ਬਹੁਤ ਸਾਰੇ ਤਾਂ ਵੀ ਇਹੀ ਡਰਦੇ ਕਹੀ ਜਾਂਦੇ ਜਾਪ ਸਾਹਿਬ ਔਖਾ ਹੈ, ਕੰਪਿਊਟਰ ਸਿੱਖਣਾ ਬਹੁਤ ਔਖਾ ਹੈ ਨਾ, ਪਰ ਜਦੋਂ ਪਤਾ ਲੱਗਦਾ ਵੀ 1,00,000 ਰੁਪਈਆ ਤਨਖਾਹ ਮਿਲਦੀ ਹੈ, ਸਭ ਲੋਕ ਭੱਜ ਭੱਜ ਕੰਪਿਊਟਰ ਸਿੱਖਦੇ ਨੇ, ਇੰਨੀ ਤਨਖਾਹ ਅਮਰੀਕਾ 'ਚ ਮਿਲਦੀ, ਕਹਿੰਦੇ ਕੰਪਿਊਟਰ ਸਿੱਖਣ ਵਾਲੇ ਲੋਕ ਸਾਰੇ ਹੀ ਸਿੱਖੀ ਜਾਂਦੇ। ਹਾਲਾਂਕਿ ਕੰਪਿਊਟਰ ਬਹੁਤ ਔਖਾ ਸਿੱਖਣਾ, ਹਾਰਡਵੇਅਰ ਸੋਫਟਵੇਅਰ ਵਾਲੇ ਵੀ ਭੱਜੇ ਫਿਰਦੇ ਨੇ, ਬੜੀਆਂ ਚੀਜ਼ਾਂ ਔਖੀਆਂ, ਮੈਂ ਤਾਂ ਆਪ ਕਹਿੰਦਾ ਬੜਾ ਔਖਾ, ਡਾਕਟਰੀ ਕਰਨੀ ਬੜੀ ਔਖੀ, ਪਰ ਫਿਰ ਵੀ ਲੋਕ ਕਰਦੇ ਨੇ। ਪਰ ਜੇ ਜਾਪ ਸਾਹਿਬ ਦੀ ਗੱਲ ਆ ਜਾਂਦੀ, ਇਹਨੂੰ ਔਖਾ ਪਤਾ ਨਹੀਂ ਕਿਉਂ ਕਹਿੰਦੇ ਤੁਸੀਂ, ਉਹ ਜਿੱਥੇ 1,00,000 ਰੁਪਇਆ ਮਿਲਦਾ ਇੱਥੇ ਤਾਂ ਕੋਈ ਅੰਤ ਹੀ ਨਹੀਂ। ਜੇ ਤੁਸੀਂ ਪੈਸਿਆਂ ਦੀ ਗੱਲ ਕਰੋ ਨਾ, ਫਿਰ ਤਾਂ ਜਾਪ ਸਾਹਿਬ ਕਰੋੜਾਂ ਅਰਬਾਂ ਖਰਬਾਂ ਰੁਪਈਏ ਦੇ ਸਕਦਾ। ਜਿੱਥੇ ਔਖਾ ਹੈ ਨਾ, ਜਿੰਨਾ ਔਖਾ ਹੈ ਓਨਾ ਹੀ ਸੌਖਾ ਹੈ, ਸੌਖੇ ਵੀ ਓਨਾ ਹੀ ਹੋ ਜਾਓਗੇ, ਕੋਈ ਵਿਘਨ ਨਹੀਂ ਰਹਿੰਦਾ, ਕੋਈ ਰੁਕਾਵਟ ਨਹੀਂ, ਕੋਈ ਛਾਇਆ ਛਪਾਇਆ ਨਹੀਂ, ਕੁਛ ਵੀ ਨਹੀਂ ਰਹਿਣ ਦਿੰਦਾ ਇਹ। ਇਹ ਜਾਪ ਸਾਹਿਬ ਐਸੀ ਬਾਣੀ ਹੈ ਜਿਹੜੀ ਕਟਰ ਵਾਂਗੂ ਕੱਟਦੀ ਤੁਰੀ ਜਾਂਦੀ ਹੈ, ਚੱਕਰ ਬੱਕਰ ਫਿਰਾ ਚਤੁਰ ਚੱਕ, ਇਹ ਤਾਂ ਹਰੇਕ ਚੀਜ਼ ਨੂੰ ਹੀ ਕੱਟਦੇ ਜਾਂਦੇ ਨੇ, ਬਿਮਾਰੀਆਂ ਕਿਆ, ਦੁੱਖ ਕਿਆ, ਤਕਲੀਫ ਕਿਆ, ਵਿਘਨ ਕਿਆ, ਸਭ ਗੱਲਾਂ ਨੂੰ ਕੱਟਦੇ ਜਾਂਦੇ, ਜਿੰਨੇ ਪਾੜ ਜ਼ਿਆਦਾ ਹੋ ਜਾਣ। ਅੱਛਾ, ਤੇਜ਼ ਪ੍ਰਤਾਪ ਬਹੁਤ ਬਣਦਾ ਬੰਦੇ ਦਾ। ਜੇ ਤੁਸੀਂ ਕਹੋ ਦੁਨੀਆਂ ਅੰਦਰ ਮੇਰਾ ਤੇਜ਼ ਪ੍ਰਤਾਪ ਰਹੇ, ਉਹ ਵੀ ਬਣ ਜਾਂਦਾ ਜਾਪ ਸਾਹਿਬ ਨਾਲ। ਮੈਂ ਤਾਂ ਸਿਰਫ ਦੱਸਣ ਵਾਲਿਆਂ ਵਿੱਚ ਹਾਂ, ਕਰਨਾ ਤੁਸੀਂ ਜਾਂ ਨਾ ਕਰਨਾ ਇਹ ਤੁਹਾਡੀ ਮਰਜ਼ੀ ਹੈ, ਪਰ ਮੈਂ ਬੇਨਤੀ ਜ਼ਰੂਰ ਕਰਦਿਆਂ ਵੀ ਜਿਨ੍ਹਾਂ ਨੇ ਕੀਤੇ ਨੇ ਪਾਠ ਉਹਨਾਂ ਨੂੰ ਮਹਾਰਾਜ ਨੇ ਬੜੀ ਸਿਮਰਨ ਦੀ ਬਹੁਤ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਦੇ ਸਿਮਰਨ ਹੁੰਦਾ ਉਹਨਾਂ ਦਾ 10 ਗੁਣੇ ਜ਼ਿਆਦਾ ਸਿਮਰਨ ਵੱਧ ਜਾਂਦਾ। ਜਾਪ ਸਾਹਿਬ, ਕਿਉਂਕਿ ਸਿਰਫ ਅਕਾਲ ਪੁਰਖ ਦੀ ਮਹਿਮਾ ਇਹਦੇ 'ਚ, ਦੂਜੀ ਗੱਲ ਹੀ ਕੋਈ ਨਹੀਂ ਹੈ। ਇਸ ਕਰਕੇ ਜਾਪ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਜਿਹਨੇ ਮੇਰੇ ਨਾਲ ਬਚਨ ਕਰਨੇ ਨੇ, ਮੈਨੂੰ ਆਪਣੇ ਸਭ ਤੋਂ ਨੇੜੇ ਕਰਨਾ, ਉਹ ਜਾਪ ਸਾਹਿਬ ਦਾ ਪਾਠ ਕਰੇ। ਤਾਂ ਇੰਨੀ ਵੱਡੀ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਕਦੇ ਵੀ ਨਹੀਂ ਕਹਿਣਾ ਔਖਾ ਹੈ। ਇਹ ਜ਼ਰੂਰ ਕਹੋ ਕਿ ਉਹ ਜਿੰਨੀ ਪੜ੍ਹਾਈ ਔਖੀ ਹੈ, ਕੋਈ ਵੀ ਜਿੰਨੀ ਔਖੀ ਉਹਨੀ ਪੈਸੇ ਜ਼ਿਆਦਾ ਉਹਦੇ 'ਚ। ਇਸੇ ਤਰ੍ਹਾਂ ਜਿੰਨੀ ਬਾਣੀ ਔਖੀ ਹੈ, ਉਹਨੀ ਬਖਸ਼ਿਸ਼ ਵੀ ਤਾਂ ਬਹੁਤ ਜ਼ਿਆਦਾ ਆ ਨਾ। ਫਿਰ ਮਹਾਰਾਜ ਕਹਿੰਦੇ, ਸਤਿਗੁਰੂ ਮਹਾਰਾਜ ਨੇ ਇਹ ਵੀ ਕਿਹਾ, ਦਸਮ ਦੀ ਬਾਣੀ 10 ਮਿੰਟ ਵੀ ਪੜ੍ਹ ਲਓ ਨਾ, ਪਤਾ ਨਹੀਂ ਕਿੰਨਾ ਕੁ ਮਹਾਤਮ ਦੇ ਦਿਆਂਗਾ ਮੈਂ। ਇਹ ਸਤਿਗੁਰੂ ਮਹਾਰਾਜ ਨੇ ਕਈ ਐਸੇ ਬਚਨ, ਫਿਰ ਤੁਸੀਂ ਕਈਆਂ ਨੇ ਵਿੱਚ ਬੈਠਿਆਂ ਨੇ ਔਖੇ ਵੀ ਹੋ ਜਾਣਾ ਵੀ ਪਤਾ ਨਹੀਂ ਬਾਣੀ ਦੀ ਬੇਅਦਬੀ ਕਰਨ ਲੱਗ ਪਿਆ ਹੈ। ਪਰ ਮਹਾਰਾਜ ਨੇ ਕਿਹਾ ਸੀ, ਜਾਪ ਸਾਹਿਬ ਦਾ ਪਾਠ ਮੈਂ ਕਹਿੰਦੇ ਜਿਹਨੇ ਵੀ ਕਰ ਲਿਆ ਨਾ ਜਾਪ ਸਾਹਿਬ, ਇੱਕੋ ਹੀ ਪਾਠ ਇਹਦਾ ਬਹੁਤ ਹੁੰਦਾ ਵੈਸੇ। ਇਸੇ ਕਰਕੇ ਮੈਂ ਕਿਹਾ ਵੀ ਚਲੋ 1, 2, 3, 4, 5 ਜਿੰਨੇ ਵੀ ਹੋ ਜਾਣ, ਜਦੋਂ ਇਹਦੇ 'ਚ ਉਦਾਸ ਆਉਣ ਲੱਗ ਪਿਆ ਫਿਰ ਤੁਸੀਂ ਆਪ ਹੀ ਨਹੀਂ ਹਟਣਾ, ਫਿਰ ਤੁਸੀਂ ਸੁੱਤੇ ਪਿਆ ਵੀ ਜਾਪ ਸਾਹਿਬ ਪੜ੍ਹੀ ਜਾਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਦਿ ਦੇਵ, ਪਹਿਲਾਂ ਕਹਿੰਦੇ ਸੀ ਆਦਿ ਪੁਰਖ, ਪੁਰਖਾਂ ਦਾ ਵੀ ਆਦ ਰੂਪ ਹੈ ਤੂੰ, ਦੇਵਤਿਆਂ ਦਾ ਵੀ ਆਦ ਰੂਪ ਹੈ। ਆਦਿ ਦੇਵ ਤਾਂ ਤੂੰ ਹੀ ਹੋਈ ਹੈ, ਆਦਿ ਪ੍ਰਕਾਸ਼ ਤਾਂ ਤੂੰ ਹੀ ਹੈ, ਤੇਰੇ ਵਿੱਚੋਂ ਸਾਰੇ ਫਿਰ ਪ੍ਰਗਟ ਹੁੰਦੇ ਨੇ ਅੱਗੇ। ਅਨਾਦ ਮੂਰਤ, ਅਨ ਆਦ ਮੂਰਤ ਹੈ ਤੇਰੀ, ਤੇਰੀ ਜਿਹੜੀ ਹਸਤੀ ਹੈ ਨਾ ਉਹ ਆਦ ਤੋਂ ਰਹਿਤ ਹੈ, ਤੇਰਾ ਪਤਾ ਨਹੀਂ ਤੂੰ ਕਦੋਂ ਕਦਾਂ ਹੈ, ਪਰ ਹੈ ਤੂੰ ਸਭ ਦਾ ਆਦ ਰੂਪ। ਥਾਪਿਓ ਸਭੈ ਜਿਹੇ ਥਾਪ, ਜਿਸ ਅਕਾਲ ਪੁਰਖ ਨੇ ਸਾਰਿਆਂ ਨੂੰ ਥਾਪਿਆ, ਜਿੰਨਾ ਕੁਝ ਥਾਪਿਆ ਨਜ਼ਰਾਂ, ਤਾਰੇ ਚੰਦਰਮਾ ਜੀਵ, ਜਿੰਨਾ ਕੁਝ ਆਪਣੀ ਅੱਖਾਂ ਨਾਲ ਆਪਾਂ ਨੂੰ ਨਜ਼ਰ ਆਉਂਦਾ ਹੈ, ਸਾਰਾ ਕੁਝ ਵਾਹਿਗੁਰੂ ਦਾ ਹੀ ਥਾਪਿਆ ਹੋਇਆ, ਉਹਨੇ ਹੀ ਬਣਾਇਆ, ਆਪਾਂ ਕੁਛ ਨਹੀਂ ਬਣਾਇਆ। ਕੋਈ ਕਿਸੇ ਸੀਟ 'ਤੇ ਬੈਠਦਾ ਉਹ ਵੀ ਵਾਹਿਗੁਰੂ ਹੀ ਬਿਠਾਉਂਦਾ ਉਹਨੂੰ, ਕੋਈ ਕਿਸੇ ਥਾਂ 'ਤੇ ਬੈਠਦਾ ਉਹਨੂੰ ਵੀ ਵਾਹਿਗੁਰੂ ਬਿਠਾਉਂਦਾ। ਪਰਮ ਰੂਪ ਪੁਨੀਤ ਮੂਰਤ, ਤੇਰਾ ਰੂਪ ਬਹੁਤ ਪਰਮ ਹੈ, ਵੱਡਾ ਹੈ, ਤੇਰੀ ਮੂਰਤ ਜਿਹੜੀ ਤੇਰੀ ਹਸਤੀ ਹੈ ਨਾ ਉਹ ਬੜੀ ਪੁਨੀਤ ਹੈ, ਪਵਿੱਤਰ 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 ਪੁਨੀਤ ਹੈ, ਉਹ ਬਹੁਤ ਪਵਿੱਤਰਤਾ ਹੈ, ਇੰਨੇ ਪਵਿੱਤਰ ਨੇ ਕਿ ਆਪਾਂ ਕਹੀਏ ਕਿ ਭਾਂਡਾ ਮਾਂਜ ਕੇ ਰੱਖਿਆ ਇਹ ਜੂਠਾ ਨਹੀਂ ਹੈ, ਇਹ ਸੁੱਚਾ ਹੈ। ਦੇਖੋ ਸੁੱਚੇ ਭਾਂਡੇ ਦੀ ਕਿੰਨੀ ਕੁ ਸਮਰੱਥਾ, ਕਿਤੇ ਜੂਠਾ ਭਾਂਡਾ ਉਹਦੇ ਨਾਲ ਲਾ ਦਿਓ, ਕਹਿਣ ਲੈ ਵੀ ਇਹ ਵੀ ਜੂਠਾ ਹੋ ਗਿਆ, ਕੀ ਸੁੱਚਾ ਉਹ ਕਾਹਦਾ ਸੁੱਚਾ ਭਾਂਡਾ, ਜਿਹਨੂੰ ਜੂਠਾ ਲੱਗ ਗਿਆ ਤਾਂ ਫਿਰ ਜੂਠਾ ਹੋ ਗਿਆ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਹੈ ਕਿ ਸਾਨੂੰ ਜੂਠਿਆਂ ਨੂੰ ਸਾਡੇ ਨਾਲ ਲੱਗ ਕੇ ਸਾਨੂੰ ਸੁੱਚੇ ਕਰ ਦਿੰਦਾ, ਉਲਟ ਕੰਮ ਹੈ। ਉਹਦੀ ਬਾਣੀ ਇੰਨੀ ਸੁੱਚੀ ਹੈ ਕਿ ਜਿਹੜੀ ਰਸਨਾ 'ਤੇ ਬੈਠ ਜਾਂਦੀ ਹੈ ਉਹ ਰਸਨਾ ਨੂੰ ਹੀ ਪਵਿੱਤਰ ਕਰ ਦਿੰਦੀ ਹੈ, ਉਹ ਹਿਰਦੇ ਹੀ ਪਵਿੱਤਰ ਹੋ ਜਾਂਦਾ, ਉਹ ਸਰੀਰ ਇੰਨਾ ਪਵਿੱਤਰ ਹੋ ਜਾਂਦਾ ਕਿ ਉਸ ਸਰੀਰ ਦੇ ਚਰਨਾਂ ਨੂੰ ਲੱਗੀ ਹੋਈ ਧੂੜੀ ਲੋਕ ਮੱਥੇ ਨੂੰ ਲਾਉਂਦੇ ਨੇ, ਕਿਉਂਕਿ ਬਾਣੀ ਪਵਿੱਤਰ ਕਰਦੀ ਸਾਨੂੰ। ਭਾਂਡਾ ਤਾਂ ਜੂਠਾ, ਸਰੀਰ ਰੂਪੀ ਭਾਂਡਾ ਜੂਠਾ, ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਐਂ ਤਾਂ ਭਾਂਡਾ ਮਹਾਰਾਜ ਕਹਿੰਦੇ ਨਾਤਿਆਂ ਧੋਤਿਆਂ ਤਾਂ ਅੱਛਾ ਨਹੀਂ ਹੋਣਾ, ਹੱਛਾ ਹੋ ਜਾਂਦਾ ਭਾਂਡਾ ਉਦੋਂ ਭਰੀਆ, ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾ ਵੈ ਕਹਿ ਰੰਗ। ਇਸ ਕਰਕੇ ਮਹਾਰਾਜ ਕਹਿੰਦੇ ਪੂਰਨ ਪੁਰਖ ਅਪਾਰ, ਪੂਰਨ ਪੁਰਖ ਹੋ ਤੁਸੀਂ, ਸ਼ੁਰੂ ਤੋਂ ਲੈ ਕੇ ਹੁਣ ਵੀ ਅੱਗੇ ਨੂੰ ਵੀ ਤੁਸੀਂ ਪੂਰਨੋਂ ਪੂਰਨ ਹੀ ਰਹਿਣਾ, ਪਾਰਾਵਾਰ ਤੋਂ ਰਹਿਤ। ਸਰਬ ਬਿਸਵ ਰਚਿਓ ਸਵੈਨ ਭਵ, ਸਵੈ ਅਨੁਭਵ, ਆਪਣੇ ਆਪ ਤੋਂ ਹੀ ਸਾਰੇ ਵਿਸ਼ਵ ਸੰਸਾਰ ਨੂੰ ਤੁਸੀਂ ਰਚਿਆ, ਸਾਰੇ ਸੰਸਾਰ ਨੂੰ ਤੁਸੀਂ ਰਚਿਆ ਹੈ ਆਪਣੀ ਸ਼ਕਤੀ ਦੇ ਨਾਲ, ਮਾਇਆ ਕਰਕੇ, ਮਾਇਆ ਤੋਂ 5 ਤੱਤ ਬਣਾ ਕੇ, ਗੜਨ ਭੰਜਨਹਾਰ, ਗੜਨ ਤੋਂ ਮਤਲਬ ਇਹਨਾਂ ਨੂੰ ਬਣਾਉਣ ਵਾਲਾ ਅਤੇ ਭੰਜਨਹਾਰ ਇਹਨਾਂ ਨੂੰ ਤੋੜਨ ਵਾਲਾ, ਸਰੀਰਾਂ ਨੂੰ ਰਚਣ ਵਾਲਾ, ਸਰੀਰਾਂ ਨੂੰ ਬਣਾਉਣ ਵਾਲਾ, ਇਹਨਾਂ ਨੂੰ ਪਾਲਣ ਵਾਲਾ, ਇਹਨਾਂ ਨੂੰ ਤੋੜਨ ਵਾਲਾ ਤੂੰ ਆਪ ਹੀ ਹੈ। ਕਾਲਹੀਨ ਕਲਾ ਸੰਯੁਕਤ, ਕਾਲ ਮੌਤ ਤੋਂ ਹੀਣ ਰਹਿਤ ਅਤੇ ਕਲਾ ਸੰਯੁਕਤ ਹੋ ਤੁਸੀਂ, ਸਾਰੀਆਂ ਕਲਾਵਾਂ ਤੁਹਾਡੇ ਵਿੱਚ ਨੇ। 14 ਕਲਾ ਹੋਈਆਂ ਰਾਮਚੰਦਰ ਜੀ ਵਿੱਚ, 2 ਸੀਤਾ ਵਿੱਚ, 16 ਹੋਈਆਂ ਦੋਵੇਂ ਮਿਲਾ ਕੇ, ਕ੍ਰਿਸ਼ਨ ਜੀ ਵਿੱਚ 16 ਕਲਾ। ਮਹਾਰਾਜ ਨੇ ਪ੍ਰਮਾਣ ਦਿੱਤਾ ਬਾਣੀ 'ਚ, ਕਹਿੰਦੇ ਸੋਲਹ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ। ਕਲਾ ਸੰਯੁਗਤ ਕੋਈ ਕਮੀ ਨਹੀਂ ਤੁਹਾਡੇ ਚ, ਸਾਰੀਆਂ ਕਲਾ ਦੇ ਮਾਲਕ ਹੋ। ਸੇ ਜਿਹਨੂੰ ਚਾਹੋ ਉਹਨੂੰ ਕਲਾ ਦੇ ਸੰਯੁਗਤ ਕਰ ਵੀ ਦਿੰਦੇ ਹੋ। ਅਕਾਲ ਪੁਰਖ ਆਦੇਸ਼, ਕਾਲ ਤੋਂ ਰਹਿਤ ਪੁਰਖ, ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਹੈ ਸਾਡੀ। ਧਰਮ ਧਾਮ, ਕਹਿੰਦੇ ਧਰਮ ਦਾ ਧਾਮ ਹੋ ਤੁਸੀਂ, ਧਰਮ ਦਾ ਘਰ ਹੋ। ਜਿਹਨੇ ਧਰਮ ਲੈਣਾ ਉਹ ਤੁਹਾਡੇ ਕੋਲ ਆਵੇ। ਧਰਮ ਮਹਾਰਾਜ ਨੇ ਮੰਗਿਆ ਨਾ, ਧਰਮ ਅਰਥ ਹਰ ਕਾਮ ਮੋਖ ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ। ਧਰਮ ਧਾਮ ਸੋ ਭਰਮ ਰਹਿਤ, ਭਰਮ ਭਟਕਣਾ ਤੋਂ ਰਹਿਤ, ਭੁਲੇਖਿਆਂ ਤੋਂ ਰਹਿਤ, ਉਹ ਤੁਸੀਂ ਧਰਮ ਦਾ ਘਰ ਹੋ। ਜਿਹਨੇ ਧਰਮ ਮੰਗਣਾ ਉਹ ਸਤਿਗੁਰੂ ਕੋਲ ਆਓ। ਅਭੂਤ ਅਲੱਖ ਅਭੇਸ, ਅਭੂਤ ਭੂਤ ਮਨ ਨੂੰ ਕਹਿੰਦੇ ਨੇ, ਕਿਉਂਕਿ ਦੋ ਤਿੰਨ ਅਰਥ ਭੂਤ ਦੇ ਪਿੱਛੇ ਆ ਚੁੱਕੇ ਨੇ। ਭੂਤ ਪੰਜਾਂ ਤੱਤਾਂ ਨੂੰ ਕਹਿੰਦੇ ਨੇ, ਭੂਤ ਪੰਜਾਂ ਵਿਸ਼ਿਆਂ ਨੂੰ ਕਹਿੰਦੇ ਨੇ। ਇਸੇ ਪ੍ਰਕਾਰ ਇੱਥੇ ਭੂਤ ਅਰਥ ਹੈ ਮਨ ਦਾ। ਅਭੂਤ ਮਨ ਤੋਂ ਰਹਿਤ ਹੋ ਤੁਸੀਂ, ਤੁਹਾਡੇ ਚ ਮਨ ਨਹੀਂ ਹੈ। ਅਲੱਖ ਲਖਣ ਤੋਂ ਰਹਿਤ ਹੋ, ਅਭੇਸ ਭੇਸਾਂ ਤੋਂ ਰਹਿਤ ਹੋ। ਅੰਗ ਰਾਗ ਨਰੰਗ ਜਾ ਕਹਿ, ਨਾ ਤਾਂ ਤੁਹਾਡਾ ਕੋਈ ਅੰਗ ਹੈ ਨਿਰਾਕਾਰ ਹੋ, ਨਾ ਤੁਹਾਡੇ ਚ ਰਾਗ ਦਵੈਸ਼ ਹੈ, ਨਾ ਤੁਹਾਡੇ ਚ ਕੋਈ ਰੰਗ ਹੈ। ਜਾਤ ਪਾਤ ਨਾ ਨਾਮ, ਨਾ ਤੁਹਾਡੀ ਕੋਈ ਜਾਤ ਹੈ, ਨਾ ਪਾਤ ਸ਼੍ਰੇਣੀ ਹੈ, ਨਾ ਤੁਹਾਡਾ ਕੋਈ ਨਾਮ ਹੈ। ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ, ਗਰਭ ਹੰਕਾਰ ਨੂੰ ਕੱਟਣ ਵਾਲੇ, ਦੁਸ਼ਟ ਭੰਨਣ ਵਾਲੇ, ਤੇ ਤੁਹਾਡਾ ਕਾਮ ਕੰਮ ਕੀ ਹੈ? ਮੁਕਤਦਾਇਕ, ਮੁਕਤੀ ਦੇਣੀ, ਬੰਧਨ ਮੁਕਤ ਕਰਨਾ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰਕਾ ਸਿੱਖ ਵਿਕਾਰ ਤੇ ਹਟ ਹੈ। ਤੁਸੀਂ ਗੁਰਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ, ਜਿਹੜਾ ਤੁਹਾਡੀ ਸ਼ਰਨ ਵਿੱਚ ਆਏ, ਮੁਕਤੀ ਦਿੰਦੇ ਹੋ। ਆਪ ਰੂਪ ਅਮੀਕ ਅਨ ਉਸਤ, ਆਪ ਤੁਹਾਡਾ ਜਿਹੜਾ ਰੂਪ ਹੈ ਨਾ, ਅਮੀਕ ਹੈ, ਬੜਾ ਡੂੰਘਾ ਹੈ, ਉਹਦਾ ਕੋਈ ਅੰਤ ਨਹੀਂ ਹੈ। ਅਨ ਉਸਤ, ਉਸਤ ਤੋਂ ਪਰੇ ਤੁਹਾਡੀ ਕੋਈ ਉਸਤ ਕਰ ਨਹੀਂ ਸਕਦਾ। ਸਮੱਗਰ ਰੂਪ ਵਿੱਚ ਸਾਰੀ ਉਸਤ ਨਹੀਂ ਕਰ ਸਕਦੇ ਆਪਾਂ, ਹਾਂ ਜਿੰਨੀ ਕਰੋ ਉਨਾ ਫਲ ਲੈ ਲਓ। ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਮਹਾਰਾਜ ਦੀ ਸਾਰੀ ਉਪਮਾ ਕਰ ਲੈਂਦਾ, ਸਾਰੀ ਨਹੀਂ ਕੋਈ ਕਰ ਸਕਦਾ। ਏਕ ਪੁਰਖ ਅਵਧੂਤ, ਅਵਧੂਤ ਹੁੰਦਾ ਪਵਿੱਤਰ ਆਤਮਾ, ਸੰਤ ਮਹਾਤਮਾ, ਸੋ ਪੁੱਜੇ ਹੋਏ ਨਿਰਲੇਪ। ਤੁਸੀਂ ਏਕ ਪੁਰਖ ਅਵਧੂਤ ਹੋ, ਨਿਰਲੇਪ ਹੋ, ਮਾਇਆ ਤੋਂ ਰਹਿਤ ਹੋ। ਗਰਭ ਗੰਜਨ ਸਰਬ ਭੰਜਨ, ਗਰਭ ਹੰਕਾਰ ਨੂੰ ਕੱਟਣ ਵਾਲੇ ਹੋ, ਸਾਰਿਆਂ ਦਾ ਭਾਂਜਨ ਰੂਪ ਹੋ, ਭਾਂਡਾ ਰੂਪ ਵੀ ਆਪ ਹੋ, ਸਾਰਿਆਂ ਨੂੰ ਭੰਨਣ ਵਾਲੇ ਵੀ ਆਪ ਹੋ। ਆਦਿ ਰੂਪ, ਆਦਿ ਰੂਪ ਹੋ, ਸਾਰਿਆਂ ਦਾ ਮੁੱਢ ਰੂਪ ਹੋ, ਤੁਹਾਡਾ ਭਾਈ ਕੋਈ ਆਦਿ ਨਹੀਂ ਪਾ ਸਕਦਾ। ਅਸੂਤ, ਅਸੂਤ ਹੋ, ਤੁਸੀਂ ਬਿਲਕੁਲ ਪਾਸੇ ਹੋ, ਨਿਰਲੇਪ ਹੋ, ਸਾਨੂੰ ਬਣਾ ਕੇ ਸਾਡੇ ਵਿੱਚ ਬੈਠ ਕੇ ਵੀ ਨਿਰਲੇਪ ਹੋ। ਸੂਰਜ ਦੀਆਂ ਕਿਰਨਾਂ ਸਾਡੇ ਤੇ ਪੈ ਰਹੀਆਂ ਨੇ, ਪਰ ਹੈ ਨਿਰਲੇਪ। ਸੂਰਜ ਦੇ ਨਾਲ ਅਸੀਂ ਮਿਲੇ ਹੋਏ ਵੀ ਹਾਂ ਕਿਰਨਾਂ ਦੇ ਰਾਹੀਂ, ਪਰ ਫਿਰ ਵੀ ਨਿਰਲੇਪ, ਸੂਰਜ ਫਿਰ ਵੀ ਨਿਰਲੇਪ ਹੈ ਸਾਡੇ ਤੋਂ। ਅੰਗਹੀਨ ਅਭੰਗ ਅਨਾਤਮ, ਅੰਗਾਂ ਤੋਂ ਹੀਣੇ ਹੋ, ਅੰਗ ਤੁਹਾਡਾ ਕੋਈ ਨਹੀਂ, ਜਿਵੇਂ ਸਾਡੇ ਹੱਡ ਪੈਰ ਨੇ, ਇਸ ਤਰ੍ਹਾਂ ਤੁਹਾਡਾ ਪ੍ਰਕਾਸ਼ ਹੈ ਬਸ। ਅਭੰਗ ਅਨਾਤਮ ਅਨ ਆਤਮ, ਭੰਗਣਾ ਤੋਂ ਰਹਿਤ, ਟੁੱਟਣ ਤੋਂ ਰਹਿਤ, ਅਨ ਆਤਮ ਮਨ ਤੋਂ ਰਹਿਤ, ਤੁਹਾਡਾ ਕੋਈ ਮਨ ਨਹੀਂ। ਏਕ ਪੁਰਖ ਅਪਾਰ, ਇੱਕ ਅਕਾਲ ਪੁਰਖ ਵਾਹਿਗੁਰੂ ਪਾਰਾਵਾਰ ਤੋਂ ਰਹਿਤ। ਸਰਬ ਲਾਇਕ ਸਰਬ ਕਾਇਕ, ਸਾਰਿਆਂ ਦੇ ਲਾਇਕ ਹੋ, ਹਰੇਕ ਕੰਮ ਦੇ ਲਾਇਕ ਹੋ, ਸਭਨਾਂ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਸਰਬ ਕਾਇਕ, ਸਾਰਿਆਂ ਨੂੰ ਮਾਰਨ ਵਾਲੇ ਵੀ ਤੁਸੀਂ ਆਪ ਹੋ, ਸਾਰਿਆਂ ਨੂੰ ਪ੍ਰੇਰਨਾ ਦੇਣ ਵਾਲੇ ਵੀ ਆਪ ਹੋ। ਸਰਬ ਕੋ ਪ੍ਰਤਪਾਰ, ਸਾਰਿਆਂ ਨੂੰ ਪਾਲਣਾ ਕਰਨ ਵਾਲੇ ਵੀ ਆਪ ਹੋ, ਹਰੇਕ ਦੀ ਪਾਲਣਾ ਤੁਸੀਂ ਕਰਦੇ ਹੋ। ਸਰਬ ਗੰਤਾ, ਗੰਤਾ ਹੁੰਦੀ ਗਮਤਾ, ਗਮਤਾ ਹੁੰਦੀ ਪਹੁੰਚ, ਸਾਰਿਆਂ ਤੱਕ ਤੁਹਾਡੀ ਪਹੁੰਚ ਹੈ, ਪਰ ਸਾਡੀ ਪਹੁੰਚ ਤੁਹਾਡੇ ਤੱਕ ਨਹੀਂ ਹੈ। ਉਦਾਂ ਤੁਹਾਡੀ ਪਹੁੰਚ ਸਾਡੇ ਸਾਰਿਆਂ ਤੱਕ ਹੈ, ਪਰ ਤੁਹਾਡੀ ਪਹੁੰਚ ਜਿਹੜੀ ਆ ਉਹ ਸਭ ਤੱਕ ਸਾਡੀ ਨਹੀਂ ਹੈ, ਤੁਹਾਡੇ ਤੱਕ। ਸਰਬ ਹੰਤਾ, ਸਾਰਿਆਂ ਨੂੰ ਹੰਤਾ ਹੁੰਦਾ ਨਾਸ।